गौड़ी चेती महला पहला।
भगवत पांच हम एक जन क्यों राखू घर बार मना। भगवत पांच हम एक जन सतगुरु जी साजी नुआ जी गुरु खालसा साहब सिंह जी सतगुरु अंतर जामी पिछे 13 शब्द पहले बादशाह जी ने गौड़ी वाहेगुरु के उच्चारण किए हैं। हुण महाराज साहब 14वां शब्द अज नाभे साहब पुन्या वाले दिन कथा महाराज साहब जी काफी देर खडूर साहब तो बाद होई नहीं खड़ी रही है अज आरंभ हो रही है। गुरु महाराज साहब सच्चे पातशाह जी गौड़ी चेती दे अंदर आरंभ करदे हन शब्द 14वां पंजवीं वार अकोत्र सौ अखंड पाठ कल प्रारंभ होए हन गुरु अमरदास साहब दे विचार धारण दे वसाख श्री 1414 वाले दिन अज दूसरा दिन अखंड पाठां दे आरंभ दा इस विच अज कथा प्रारंभ हो रही है। गुरु महाराज साहब गौड़ी रागणी की चेती जाती है जिसकी 11 प्रकार भी बल्कि 13 प्रकार भी गौड़ी गुरु साहब जी उच्चारण की है 9 प्रकार भी जहर है 3 प्रकार भी जी है गुप्त है 4 प्रकार भी जिन्हां नूं गौड़ी की दीप की इस प्रकार ग्वारे भी दीप की चेती है सारियां मिला के 13 प्रकार भी है जिथे चेती गौड़ी की जाती है पहले पातशाह जी उच्चारण कर रहे हैं। गौड़ी चेती महला पहला अवर पंच हम एक जन महाराज साहब ने एक जंग मडोली भाई वीर सिंह जी जो खालस समाचार वाले हुए हैं इना दे पिता भाई चरण सिंह जी एसएस हो रहे है उन्हें एक जंग मडोली प्रसंग बनाया ये शब्द उत्ते उन्होंने अलंकार बनाया कलयुग नू राजा बनाया है मोह नू सेना पद बनाया है बाकी काम क्रोध जेड़े हन ये भी सरदार बनाए हन आसवी संपदा दे जोर दे नाल संसार दे अंदर कलयुग राज कर रहा है उस विच अत्यंत उगणा दे दसे हुए जी जंत जेड़े फसे हुए हन इस प्रकार रूप अलंकार गुरु महाराज साहब ये शब्द उच्चारण करते हैं। अवर पंच हम एक जना जिस प्रकार साहब सिंह जी कोई एक जनी जना स्त्री होवे ते ओदे मगर डाकू पंज पए होए होण जिस तरह क्यों राखू घर बार मना पूरी शराब पी के पागल होई होई होवे ओ आपदे घर दे वार नू किवें रख सकदी है ओदे पंज होण उहनां दे डाकू ओ शराब प्या प्या के कमली करके सजाई करके ओदे घर दे वार नू लुट लैंदे होण ते किवें जो जा के शराब च कमली होई फरियाद करे ओदे बचाव वास्ते गुरु महाराज साहिब सच्चे पातशाह उपदेश दिंदे हन। अवर पंच हम एक जन किस के पातशाह अवर होर जेड़े अवर्ण पैदा करने वाले अज्ञान नूं हृदय अंदर प्रगट करने वाले पैदा करने वाले पंज काम करो लो मोहकार हनगे जां पंज शब्द स्पर्श रूप रसगंध विषय हन। हम एक जन मैं एक जन मैं जानी इसी अकली जनी हूँ क्यों राखो घर बार मना ये मना शिरोमणि परमेश्वर मेरे प्यारे असी इन्हां वकारां दे पासों अपने घर स्वरूप नूं अते बार इंद्रियां नूं घर हिरदे नूं ते बार इंद्रियां नूं इन्हां तों बचा के किवें रखना करिए। घर जो स्वरूप दा ज्ञान है ये घर है अते बार जेड़ा है साधन हन बाकी दे ज्ञान नूं ते बाकी दे विराग हुए कारक साधना रूपी घर ते बार नूं मैं किवें रखना करां ਘਰ ਕੁੜੀਆ ਪਦ ਜੋ ਹੈ ਤੇ ਬਾਹਰ ਜੋ ਹੈ ਅੰਤਾ ਕਰਨ, ਇਹਨੂੰ ਕਿਵੇਂ ਰੋਕ ਕੇ ਰੱਖਾਂ? ਤੁਰਿਆ ਪਦ ਕਿਵੇਂ ਸਥਿਤ ਹੋਵੋ? ਘਰ ਹਿਰਦੇ ਦੇ ਅੰਦਰ ਬਾਹਰ ਇੰਦਰੀ ਜਿਹੜੇ ਹਨਗੇ, ਇਹ ਜਿਵੇਂ ਅੱਗ ਬਲਦੀ ਹੁੰਦੀ ਹੈ, ਵਿਸ਼ਿਆਂ ਨੂੰ ਬਾਲਣ ਵਾਲੇ ਹਨ, ਇਹਨਾਂ ਤੋਂ ਘਰ ਆਪਦੇ ਨੂੰ ਤੇ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਕਿਵੇਂ ਮਨਾ ਹੈ ਪਿਆਰੇ ਮੈਂ ਰੱਖਣਾ ਕਰਾਂ?
ਮਾਰ ਹੈ ਲੂਟ ਹੈ ਨੀਤ ਨੀਤ,
ਇਹ ਜਿਹੜਾ ਸਾਹਿਬ ਸੰਜੇ ਜੀ ਜੀਵ ਵਕਾਰੀ ਹੋ ਜਾਂਦੇ ਹੈ, ਇਹ ਹਮੇਸ਼ਾ ਦੀ ਮਾਰ ਦਿੰਦੇ ਹਨਗੇ ਵਕਾਰ ਜਿਹੜੇ ਹੈ। ਜਿਹੜਾ ਕੋਈ ਕੰਮ ਨੀ ਹੋ ਗਿਆ ਕਾਮ ਨੂੰ ਮਾਰ ਲਿਆ, ਜਿਹੜਾ ਕ੍ਰੋਧੀ ਹੋ ਗਿਆ ਕ੍ਰੋਧ ਨੂੰ ਮਾਰ ਲਿਆ, ਜਿਹੜਾ ਲੋਭੀ ਹੋ ਗਿਆ ਲੋਭ ਨੂੰ ਮਾਰ ਲਿਆ, ਜਿਹੜਾ ਮੋਹ ਵਾਲਾ ਹੋ ਗਿਆ ਮੋਹ ਨੂੰ ਮਾਰ ਲਿਆ ਹੈ, ਹੰਕਾਰ ਨੂੰ ਮਾਰ ਲਿਆ ਹੈ, ਇਸ ਪ੍ਰਕਾਰ ਹੈ। ਇਹ ਮਾਰਦੇ ਹੈ, ਨਾਸ਼ ਕਰਦੇ ਹੈ ਤੇ ਲੁੱਟ ਲੈਂਦੇ ਸ਼ੁਭ ਗੁਣਾਂ ਨੂੰ। ਇਹ ਜੀਵ ਦੇ ਅੰਦਰੋਂ ਸਭ ਸੰਤੋਖ ਗਿਆ, ਧਰਮ ਵਿਚਾਰ ਇਹ ਲੁੱਟ ਕੇ ਲੈ ਜਾਂਦੇ ਹਨਗੇ। ਮਾਰੇ ਲੁੱਟ ਹੈ
ਨੀਤ ਨੀਤ,
ਨਿਤਾ ਪਰਤੀ ਬਕਾਰਾਂ ਵਿਚ ਲਾ ਲਾ ਕੇ ਮਾਰ ਦਿੰਦੇ ਹਨ ਤੇ ਸ਼ੁਭ ਗੁਣਾਂ ਲੁੱਟ ਲੈਂਦੇ ਹੈ। ਨਿਤਾ ਪਰਤੀ
ਇਸ ਆਗੇ ਕਰੀ ਪੁਕਾਰ ਜਨ,
ਪਿਆਰੇ ਅਸੀਂ ਕਿਹਦੇ ਅੱਗੇ ਫਰਿਆਦ ਕਰੀਏ? ਜੋ ਜੋ ਦਿਸਾ ਸੋ ਸੋ ਰੋਗੀ, ਜੋ ਜੋ ਦੁਨੀਆਂ ਦੇ ਲੋਕ ਦੇਖੀਦੇ ਹੈ, ਉਹ ਸਾਰੇ ਇਨ੍ਹਾਂ ਰੋਗਾਂ ਦੇ ਬਕਾਰਾਂ ਦੇ ਗ੍ਰਸੇ ਹੋਏ ਹੈ, ਕਿਹਦੇ ਅੱਗੇ ਜਾ ਕੇ ਫਰਿਆਦ ਕਰੀਏ?
ਸ੍ਰੀ ਰਾਮ ਨਾਮਾ ਉਚਰ
ਮਨਾਸ਼ਾ ਉਪਦੇਸ਼ ਦਿੰਦੇ ਨੇ, ਭਾਈ ਕਿਹਦੇ ਅੱਗੇ ਫਰਿਆਦ ਕਰੋਗੇ? ਕਾਮ ਕ੍ਰੋਧ ਜਲੇ ਸਭ ਕੋਈ, ਤੋ ਸਾਰੇ ਕਾਮ ਕ੍ਰੋਧ ਜਲ ਰਹੇ ਹੈ, ਤ੍ਰਿਸ਼ਨਾਲੂ ਜੀਵ ਜਿਤਨੇ ਹੈ। ਸ੍ਰੀ ਸ਼੍ਰੋਮਣੀ ਜੋ ਰਾਮ ਰਮਿਆ ਹੋਇਆ ਰਾਮ ਹੈ, ਉਹਦੇ ਨਾਮਾਂ ਦੇ ਤਾਂ ਇਹ ਮੇਰੇ ਪਿਆਰਿਆ ਮਨ ਉਚਾਰਨਾ ਕਰੇ, ਉਪਾ ਹੈ ਤੇਰਾ। ਨਾਮ ਸੁਣਿਆ ਜਮ ਦੂਰੋਂ ਭਾਗੈ, ਮਤ ਮਾਰੇ ਹਰ ਜੀਵ ਬੇਪਰਵਾਹ ਹੈ। ਜੇ ਨਾਮ ਨੂੰ ਉਚਾਰਨ ਕਰੇਗਾ ਵਕਾਰ ਵੀ ਤੇਰੇ ਨਾਸ ਹੋ ਜਾਣਗੇ, ਅਤੇ ਜਮਾਂ ਤੋਂ ਹੀ ਮੇਰਾ ਪਿਆਰ ਰੱਖਿਆ ਕਰੇਗਾ।
ਆਗੈ ਜਮ ਦਲ ਬਿਖਮ ਘਾਨਾ,
ਜੇ ਤੂੰ ਨਾ ਨਾਮ ਜਪੇਗਾ ਤਾਂ ਅੱਗੇ ਦੇਹ ਦਾ ਜੋ ਅੰਤ ਦਾ ਸਮਾਂ ਆਵੇਗਾ, ਪਰਲੋਕ ਚ ਜਾਣ ਦਾ ਸਮਾਂ ਆਵੇਗਾ, ਉੱਥੇ ਜਮਾਂ ਦਾ ਦਲ ਆਵੇ, ਜਿਹੜਾ ਇਕੱਠ ਜਮਾਂ ਦੀ ਫੌਜ ਦੇਖੋ, ਬਹੁਤ ਕਠਿਨ ਤੋਂ ਕਠਿਨ ਘਣਾ ਜਮਾਂ ਦਾ ਦਲ ਹੈ। ਦਲ ਦੇਣ ਵਾਲਾ ਜੇ ਤੈ ਕਰਦਲ ਕਰਨ ਮਹਾਂਬਲੀ, ਕਹਿੰਦੇ ਆਗਲੇ ਮੈਂ ਰਹਿਣ ਨਾ ਜਾਏ। ਦੇਖੋ ਕਠਿਨ ਤੋਂ ਕਠਿਨ ਘਣਾ ਬਹੁਤਾ ਹੀ ਔਖਾ ਜਿਹੜਾ ਹੈ ਜਮਾਂ ਦਾ ਦਲ ਹੋਇਆ, ਜਿਹਨੂੰ ਬੜੇ ਬੜੇ ਸੂਰਮੇ ਨਹੀਂ ਰੋਕ ਸਕਦੇ, ਆ ਕੇ ਜਮ ਗਲੋਂ ਪਕੜ ਲੈਂਦੇ ਹਨਗੇ, ਐਸਾ ਕਠਿਨ ਜਮਾਂ ਦਾ ਦਲ ਘਣਾ ਬਹੁਤ ਹੀ ਹੈ। ਦੇਖੋ ਘਣਾ ਕਠਣ ਘਣੇ ਬਹੁਤ ਏ, ਗੱਲ ਵੀ ਜਮਾਂ ਦਾ ਘਣਾ ਬਹੁਤ ਹੈ। ਦੇਖੋ ਕਠਣ
ਰਹਾਉ ਉਤਾਰ ਮੜੂਲੀ ਰਾਖੇ ਦੁਆਰਾ,
ਸ਼ਰਾਮ ਦੇ ਕੇ ਗੁਰੂ ਮਹਾਰਾਜ ਸਾਹਿਬ ਉਤਾਰਦੇ ਆ। ਵੇਖੋ ਉਸਾਰ ਮੜੋਲੀ, ਇਹ ਦੇਹ ਰੂਪੀ ਮੜੋਲੀ ਮਾਤਾ ਦੇ ਗਰਭ ਦੇ ਅੰਦਰ ਰੱਖ ਕੇ ਦਿਨ ਦੀ ਜਿਹੜੀ ਇਕੱਤਰਤਾ ਹੋਈ ਹੈ, ਇਹ ਦੇਹ ਰੂਪੀ ਮੜੋਲੀ ਮਟੀਲੀ ਦਾ ਨਾਮ ਹੈ। ਜਿਵੇਂ ਮਟੀ ਬਣੀ ਹੁੰਦੀ ਹੈ, ਮਟੀਲੀ ਮਿੱਟੀ ਦੇ ਖੋਬੇ ਦੇ ਨਾਲ ਬੋਤੀਆ ਬਣਾਇਆ ਹੋਵੇ ਜਿਹੜਾ, ਇਸ ਪ੍ਰਕਾਰ ਦੇਹ ਰੂਪੀ ਮਟੋਲੀ ਮਰੋਲੀ ਨਾਲ ਮਟੀਲੀ ਉਸਾਰ ਕਰਕੇ
ਰੱਖ ਹੈ ਦੁਆਰਾ,
ਇਹਦੇ ਚ ਨੌ ਗੋਲਕਾ ਰੂਪੀ ਦਰਵਾਜੇ ਰੱਖੇ ਆ ਮਹਾਰਾਜ ਜੀ ਨੇ, ਅੱਖਾਂ ਕੰਨ ਨਾਸਾਂ ਆਦਿਕ
ਪੀਤਰ
ਹੋਵਾਂਗੀ ਮਰਾਂਗੀ ਨੀ, ਕਿਉਂ ਇਹ ਵਿਸ਼ਿਆਂ ਦੇ ਨਾਲ ਕੇਲ ਕ੍ਰੀੜਾ ਕਰਦੀ ਹੈ। ਇਹ ਬੁੱਧ ਰੂਪੀ ਜਿਹੜੀ ਕਾਮਨ ਦੇਹ ਵਿਸ਼ੇਸ਼ ਬੁੱਧ ਸਮਝਣੀ,
ਅਵਰ ਲੁਟੇਨ ਸੋ ਪੰਜ
ਜਨਾਈ, ਅਵਰ ਅਵਰਨ ਕਰਕੇ ਅਵਰਨ ਦਾ ਪੜਦਾ ਕਰਕੇ ਹੋਰ ਹਨਗੇ ਲੁੱਟਣ ਵਾਲੇ, ਉਹ ਪੰਜ ਜਣੇ ਹੈ। ਸਭ ਕੁਛ ਪਰਸ ਰੂਪ ਰਸਗੰਧ ਜਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਲੁੱਟੀ ਜਾਂਦੇ ਹੈ। ਕਿਉਂ ਲੁੱਟੀ ਜਾਂਦੇ ਹੈ? ਕਹਿੰਦੇ ਅਵਰ ਲੁੱਟੇ ਮਿਸ ਪੰਜ ਜਣਾ, ਅਵਿਦਿਆ ਰੂਪੀ ਰਾਤ ਹੈ ਇਹਦੇ ਅੰਦਰ ਪਈ ਹੋਈ, ਇਸ ਕਰਕੇ ਪੰਜ ਜਣੇ ਲੁੱਟੀ ਜਾਂਦੇ ਹੈ। ਪਾਠ ਲੁਟੇਨ ਹੀ ਕਰਨਾ, ਅਵਰ ਲੁਟੇਨ ਸੋ ਪੰਜ ਜਣਾ, ਪਾਠ ਕੀ ਮਿਸ ਪੰਜ ਜਣਾ ਕਰਨਾ, ਅਵਰ ਲੁਟੇਨ ਸੋ ਪੰਜ ਜਣਾ, ਨਿਸ ਅਵਿਦਿਆ ਰੂਪੀ ਰਾਤ ਕਰਕੇ ਪੰਜ ਜਣੇ ਲੁੱਟਦੇ ਹਨ, ਲੁਟੇਰ ਸੋ ਪੰਜ ਜਣਾ ਕਰਨਾ ਪਾਠ।
ਤਾਹੇ ਮਡੂਲੀ ਲੂਟਿਆ ਦੇਹੋਰਾ,
ਮਡੂਲੀ ਹੈ ਨਾ ਪੰਜ ਪੱਚੀ ਪ੍ਰਕਿਰਤੀਆਂ ਦੀ ਬਣੀ ਹੋਈ ਦੇਹ, ਇਹ ਅੰਤ ਨੂੰ ਜਦੋਂ ਪਰਾਲਬਧ ਪੂਰੀ ਹੋ ਗਈ, ਇਹ ਜਮਨ ਢਾ ਦੇਣੀ ਉਸ ਵੇਲੇ ਜੇ ਵਰਖਾ ਦੇ ਪੈਣ ਨਾਲ ਕੋਠਾ ਕੱਚਾ ਮੰਦਰ ਜਿਹੜਾ ਹੁੰਦਾ ਢਹਿ ਜਾਂਦਾ, ਐ ਕਾਲ ਰੂਪੀ ਵਰਖਾ ਨੇ ਇਹ ਦੇਹ ਰੂਪੀ ਮਸੀਹੀ ਜਦੋਂ ਢਾ ਦਿੱਤੀ।
ਲੁਟਿਆ ਦੇਹੋਰਾ
ਜਾਂ ਲੁਟੇਰਿਆਂ ਜਦੋਂ ਜਿਵੇਂ ਕੋਈ ਹਵੇਲੀ ਢਾ ਦਈਏ ਜਾਂ ਕੋਈ ਗੜੀ ਢਾ ਦਈਏ, ਐ ਦੇਹ ਰੂਪੀ ਮਟੀਲੀ ਜਦੋਂ ਢਾ ਦਿੱਤੀ, ਇਹ ਤੇ ਲੁੱਟਿਆ ਦੇਹਰਾ ਸੂਖ ਮਸੀਹ ਰੂਪੀ ਦੇਹਰਾ ਨਾ ਜਿਹੜਾ ਵਿਚੋਂ ਲੁੱਟ ਲਿਆ ਜਮਾਨ।
ਪਾ ਧਨ ਪਕੜੀ ਏਕ ਜਨ,
ਧਨ ਆਪਣੇ ਆਪ ਨੂੰ ਅੰਮ੍ਰਿਤ ਮੰਨੀ ਬੈਠੀ ਕਿ ਮੈਂ ਮਰਨਾ ਹੀ ਨੀ, ਇਹ ਸਦਾ ਅਮਰ ਰਹਾਂਗੀ। ਉਹ ਇੱਕ ਜਣਾ ਇੱਕ ਜਣੇ ਇੱਕ ਜਣੀ ਕੱਲੀ ਉਹ ਪਕੜੀ ਗਈ ਜਿਹੜੀ ਜਿੰਦ ਸੀ,
ਜਮ ਦੰਡੀ
ਬਣੀ ਬੈਠੀ ਸੀ ਦੇਹ ਦੇ ਅੰਦਰ।
ਜਮ ਡੰਡਾ ਗਲ ਸੰਗਲ ਪੜਿਆ,
ਜਦੋਂ ਜਮਾਂ ਦਾ ਡੰਡਾ ਇਹ ਜਿੰਦ ਤੇ ਪਿਆ ਵੱਜਿਆ ਤੇ ਗਲ ਵਿਚ ਇਹਦੇ ਗੁਨਾਹ ਕਰਕੇ ਨਾਨਕ ਉਗਮ ਜੇਤਰੇ ਚੇਤੇ ਗਲੀ ਜੰਜੀਰ, ਜਿੰਨੇ ਗੁਨਾਹ ਕੀਤੇ ਗਲ ਚ ਸੰਗਲ ਪੈ ਗਿਆ। ਜਦੋਂ
ਭਾਗ ਗਏ ਸੀ ਪੰਜ ਜਨ,
ਜਿਹੜੇ ਪੰਜ ਜਣੇ ਸੀ ਨਾ ਇਹਦੇ ਮਗਰ ਪਏ ਹੋਏ, ਉਹ ਭੱਜ ਗਏ ਉਸ ਵੇਲੇ। ਜਿਸ ਪ੍ਰਕਾਰ ਸਾਹਿਬ ਸਿੰਘ ਜੀ ਬਾਬਾ ਰਾਮ ਸਿੰਘ ਜੀ ਜੋ ਨਾਮਧਾਰੀਆਂ ਦੇ ਹੋਏ ਹੈ, ਇਹ 1848 ਦੇ ਵਿਚ ਇਹਨਾਂ ਦਾ ਜਨਮ ਹੋਇਆ ਹੈ ਅਤੇ ਭੈਣੀ ਨਗਰ ਦੇ ਵਿਚ ਲੁਧਿਆਣੇ ਅੰਦਰ ਜ਼ਿਲ੍ਹੇ ਦੇ ਅੰਦਰ ਇਹ ਜਨਮੇ ਹਨ। ਭਾਈ ਜੱਫੇ ਦੇ ਪੁੱਤਰ ਸਨਗੇ ਇਹ ਅਤੇ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਜਾ ਕੇ ਲਾਹੌਰ ਚ ਨੌਕਰੀ ਵੀ ਕੀਤੀ ਸੀ। ਨੌਕਰੀ ਕਰਨ ਤੋਂ ਬਾਅਦ ਮਹਾਰਾਜ ਸਾਹਿਬ ਜਦੋਂ ਚੜਾਈ ਕਰ ਗਏ, ਉਹਨਾਂ ਨੇ ਨੌਕਰੀ ਛੱਡਿਆ ਆਏ ਸਨ। ਇਹ ਨੌਕਰੀ ਛੱਡ ਕੇ ਕਾਰੀਗਰ ਦਾ ਕੰਮ ਕਰਦੇ ਸਨ। ਇਹ ਭਰਾ ਇੱਕ ਦੂਸਰਾ ਜਿਹਦਾ ਨਾਮ ਬੁੱਧ ਸਿੰਘ ਸੀ ਅਤੇ ਮਗਰੋਂ ਇਸਦਾ ਨਾਮ ਹਰੀ ਸਿੰਘ ਇਹਨਾਂ ਰੱਖਿਆ ਹੈ ਤੇ ਇਹ ਬਾਬਾ ਰਾਮ ਸਿੰਘ ਜੀ ਸਨ। ਇਹ ਦੋਵੇਂ ਕੰਮ ਕਰਦੇ ਸਨ ਲੱਕੜੀ ਦਾ। ਉਥੇ ਲੱਕੜੀ ਕੱਟਦਿਆਂ ਕੱਟਦਿਆਂ ਇਹਨਾਂ ਲਟੈਣ ਪੂਰੀ ਮਿਣ ਕੇ ਬਣਾਈ, ਉਹ ਕੋਈ 8 ਉਂਗਲਾਂ ਘੱਟ ਗਈ। ਜਿਸ ਵੇਲੇ 8 ਉਂਗਲਾਂ ਘੱਟ ਗਈ ਤੇ ਫੇਰ ਉਸ ਵੇਲੇ ਪੂਰੀ ਨਾ ਆਵੇ ਤੇ ਉਸ ਵੇਲੇ ਲੱਕੜ ਦਾ ਮੁੱਲ ਮੰਗਣ ਲੱਗਾ ਜਿਸ ਦੀ ਮਕਾਨ ਬਣਾਉਂਦੇ ਸੀ। ਇਹ ਕਾਜੀ ਦੀ ਲੜਕੀ ਕੋਲ ਦੀ ਲੰਘੀ ਜਾਂਦੀ ਸੀ। ਉਹ ਕਹਿਣ ਲੱਗੀ ਕਿਉਂ ਝੋਰੇ ਚ ਪਏ ਹੋਏ ਹੋ? ਇਹ ਕਹਿਣ ਲੱਗੇ ਲੱਕੜ ਘੱਟ ਗਈ ਹੈ। ਕਹਿਣ ਲੱਗੇ ਤੁਹਾਡੇ ਕਲਾਮ ਚੇਤੇ ਆ ਗੁਰੂ ਨਾਨਕ ਦੀ ਇੱਕ ਕਿਹੜੀ ਅੱਗੇ ਜਪਜੀ ਸਾਹਿਬ, ਜਪ ਸਾਹਿਬ ਜਿਸ ਵੇਲੇ ਪੜਿਆ ਤੇ ਉਹ ਲਟੈਣ ਪੂਰੀ ਹੋ ਗਈ। ਜਿਸ ਵੇਲੇ ਪੂਰੀ ਹੋ ਗਈ ਉਸ ਬਾਲੀ ਨੂੰ ਇਹ ਬਾਲਕ ਸੋ ਕਹਿਣ ਲੱਗੇ ਹੈ। ਇਹ ਕਿ ਹਜਰਮ ਦਾ ਬਾਲਕ ਸੋ ਸੀ ਬਾਲੀ ਤੇ ਉਹ ਬਾਲਕ ਸੋ ਨਾ ਰੱਖੇ ਵੀ ਉਹਦਾ ਚੇਲਾ ਬਣਿਆ, ਹਜਰੋਂ ਚ ਬੰਦਗੀ ਕਰਨ ਵਾਲਾ ਬਾਲਕ ਸੋ ਸੀ ਜਿਹੜਾ ਉਹਦਾ ਨਾਂ ਰੱਖ ਲਿਆ ਬਾਲੀ ਤੋਂ। ਇਸ ਪ੍ਰਕਾਰ ਇਹ ਇਹਨੂੰ ਨਿਸ਼ਚਾ ਹੋ ਗਿਆ ਬਾਣੀ ਤੇ। ਨਿਸ਼ਚਾ ਹੋਣ ਤੋਂ ਲਟੈਣ ਬਲਨੇ ਕਰਕੇ ਭਜਨ ਕਰਨ ਲੱਗ ਗਿਆ ਆਰਾਮ ਤੋਂ। ਵਾਹਿਗੁਰੂ ਮੰਤਰ ਦਾ ਐਸਾ ਜਾਪ ਕਰਿਆ ਕਰੇ, ਹਰ ਵਕਤ ਕਰਦਾ ਰਿਹਾ ਕਰੇ। ਇਹਦੇ ਇਸੇ ਤਰ੍ਹਾਂ ਸੂਬੇ ਬਹੁਤ ਸਾਰੇ ਬਣ ਗਏ ਤੇ ਬੜਾ ਇਹਦਾ ਮੁਲਕ ਵਿਚ ਪ੍ਰਚਾਰ ਹੋ ਗਿਆ। 10,000 ਕੂਕਾ ਤਕਰੀਬਨ ਇਹਦੇ ਨਾਲ ਹੋ ਗਿਆ, ਕੂਕੇ ਨਾਮ ਕਰਕੇ ਇਹਨਾਂ ਦੀ ਸੰਗਿਆ ਹੋ ਗਈ। ਬੜਾ ਇਹਨਾਂ ਦਾ ਪ੍ਰਚਾਰ ਹੋਇਆ। ਅੰਗਰੇਜ਼ ਨੂੰ ਖਤਰਾ ਪੈ ਗਿਆ ਕਿ ਮੇਰੇ ਰਾਜ ਨੂੰ ਖੋਹਣਾ ਲੈਣ। ਉਸ ਵਕਤ ਅੰਗਰੇਜ਼ ਨੂੰ ਵਿੱਚ ਖੁਫੀਆ ਪੁਲਿਸ ਦੇ ਆਦਮੀ ਨਾਮਧਾਰੀਏ ਬਣਾ ਕੇ ਛੱਡ ਦਿੱਤੇ। ਉਹ ਨਾਮਧਾਰੀ ਬਣ ਕੇ ਬੜੇ ਰੋਜ਼ ਇਸ਼ਨਾਨ ਕਰਿਆ ਕਰਨ, ਉਹਨੂੰ ਵੀ ਮਾਲਾ ਲਿਆ ਕਰਨ, ਧੰਨ ਗੁਰੂ ਰਾਮ ਸਿੰਘ ਕਰਨ ਲੱਗ ਗਏ। ਇਸ ਪ੍ਰਕਾਰ ਕਰਦਿਆਂ ਕਰਾਉਂਦੇ ਹਾਂ। ਫਿਰ ਕਹਿਣ ਲੱਗੇ ਜੀ ਆਪਾਂ ਨੂੰ ਰਾਜ ਲੈਣਾ ਚਾਹੀਦਾ। ਇਹ ਕਹਿਣ ਲੱਗਾ ਵੀ ਜਦੋਂ ਟਕੂਆ ਮਹਾਰਾਜ ਦੇ ਤਾਬਿਆ ਪਿਆ ਆਪਣਾ, ਇਹ ਜਦੋਂ ਆਪੇ ਟੀਲੇ ਤੇ ਚਲਿਆ ਗਿਆ ਉਦੋਂ ਰਾਜ ਰਵਾਂਗੇ। ਇਉਂ ਕਹਿ ਕੇ ਬਾਬਾ ਰਾਮ ਸਿੰਘ ਦਾ ਬਾਹਰ ਗੁੱਸਾ ਫਿਰ ਚਲਿਆ ਗਿਆ ਤੇ ਮਗਰੋਂ ਇਹਨਾਂ ਚੱਕੇ ਨਾ ਜੋ ਸੀ ਉਹ ਪੁਲਸੀਏ ਨਾਮਧਾਰੀਏ ਬਣੇ ਹੋਏ, ਉਹਨਾਂ ਨੂੰ ਟੀਲੇ ਤੇ ਤੰਗ ਕਰਕੇ ਦੇਖੋ ਜੀ ਬਾਬਾ ਜੀ ਟਕੂਆ ਦਾ ਟੀਲੇ ਤੇ ਚਲਿਆ ਗਿਆ, ਚਲੋ ਹੁਣ ਆਪਾਂ ਰਾਜ ਲਈਏ। ਇਹ ਗੱਲ ਸੁਣ ਕੇ ਰਾਮ ਸਿੰਘ ਚੁੱਪ ਹੋ ਗਿਆ, ਬੋਲਿਆ ਨਾ। ਇਹਨਾਂ ਨੂੰ ਫਿਰ ਪਹਿਲਾਂ ਬੁੱਚੜ ਵੱਢਣੇ ਸ਼ੁਰੂ ਕੀਤੇ। ਬੁੱਚੜ ਅੰਮ੍ਰਿਤਸਰ ਸਾਹਿਬ ਦੇ ਵੱਡੇ, ਮਲੇਰਕੋਟਲੇ ਦੇ ਵੱਡੇ, ਇਸ ਪ੍ਰਕਾਰ ਦੇ ਵੱਡੇ। ਉਹ ਜਿਹੜੇ ਅੰਗਰੇਜ਼ ਨੇ ਇਹਨਾਂ ਡਿਪਟੀ ਕਮਿਸ਼ਨਰ ਨੂੰ ਪਕੜ ਕੇ ਤੋਪ ਦੇ ਮੂਹਰੇ 72 ਆਦਮੀ ਉਡਾ ਦਿੱਤੇ। ਜਿਹੜੇ ਇਹਨਾਂ ਦੇ ਮੁਖੀ ਆਦਮੀ ਸਨ ਉਹਨਾਂ ਨੂੰ ਇਹ ਮੁਕਤੇ ਮੰਨਦੇ ਹਨਗੇ, ਸੋ ਨਾਮ ਧਾਰੀਏ। ਜਿਨ੍ਹਾਂ ਦੇ ਵਿਚੋਂ ਅੰਮ੍ਰਿਤਸਰ ਜਿਹੜੇ ਉਡਾਏ ਸੀ ਉਹ ਹੁਣ ਪਿੱਪਲ ਹੈ, ਇੱਕ ਬਰੋਟਾ ਜਿਹਾ ਕਿਧਰ ਜਿੱਧਰ ਆਪਣੇ ਹਸਪਤਾਲ ਹੈ ਉੱਥੇ ਹਸਪਤਾਲ ਦੇ ਕੋਨੇ ਦੇ ਉੱਤੇ ਉੱਥੇ ਨਾਮਧਾਰੀ ਸ਼ਹੀਦ ਬਰੋਟਾ ਇਹਨਾਂ ਲਿਖਿਆ ਹੋਇਆ, ਉੱਥੇ ਵੀ ਉਹਨਾਂ ਨੂੰ ਤੋਪ ਨਾਲ ਉਡਾਇਆ ਗਿਆ ਸੀ। ਇਸ ਪ੍ਰਕਾਰ ਸਾਰਿਆਂ ਥਾਵਾਂ ਚ ਤੋਪ ਨਾਲ ਹੀ ਨਾਮਧਾਰੀ ਉਡਾ ਕੇ ਰਾਮ ਸਿੰਘ ਜੀ ਨੂੰ ਜਾ ਕੇ ਢੈਣੀ ਵਿਚੋਂ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਕੇ ਜੋ ਲੈ ਗੱਡੇ ਤੇ ਬੈਠੇ ਆਏ ਇੱਥੇ ਲੁਧਿਆਣੇ ਆ ਕੇ ਗੱਡੀ ਵਿਚ ਬਿਠਾਉਣ ਲੱਗੇ, ਜਦੋਂ ਕਹਿਣ ਲੱਗੇ ਰਾਮ ਸਿੰਘ ਤੂੰ ਗੁਰੂ ਕਹਾਉਣਾ ਜਾਂ ਤਾਂ ਗੱਡੀ ਬੰਦ ਕਰ ਦੇ, ਨਹੀਂ ਅੰਗਰੇਜ਼ ਕਹਿੰਦਾ ਮੈਂ ਤੋੜਦਾ। ਇਹ ਕਹਿਣ ਲੱਗਾ ਤੁਹਾਨੂੰ ਅਸੀਂ ਸ਼ਹਿਰ ਚ ਕੱਢਾਂਗੇ ਤੇ ਸਾਨੂੰ ਗਰਮੀ ਚ ਕੱਢਿਆ। ਇਹਨਾਂ ਲਫ਼ਜ਼ ਬੋਲੇ ਤੇ ਇਹਨੇ ਕਿਹਾ ਸੇਵਾਦਾਰ ਕੋਈ ਲੈ ਲੈ ਨਾਲ। ਸੇਵਾਦਾਰ ਉਹ ਪੰਜੇ ਗੁਰਵਈ ਜਿਹੜੇ ਸੀ ਕੋਫੀਆ ਵਧੀਰ ਦੇ ਆਦਮੀ ਨਾਲ ਗਏ ਨੇ। ਜਿਸ ਵੇਲੇ ਜਾ ਕੇ ਅੱਗੇ ਗੱਡੀ ਚੜਨ ਲੱਗੇ, ਜਹਾਜ਼ ਚੜਨ ਦਾ ਥਾਂ ਆਇਆ ਮੁਲਾਇਮ ਜਾਣ ਵਾਸਤੇ, ਉਸ ਥਾਂ ਕਹਿਣ ਲੱਗੇ ਜੀ ਨਾ ਆਦਮੀ ਲੈ ਲਓ ਜਿਹੜੇ ਲੈਣੇ ਹੈ। ਕਹਿੰਦੇ ਜੀ ਪੰਜ ਗੜਵਈ ਦੇ ਦੋ ਸਾਨੂੰ। ਉਹ ਪੰਜ ਗੜਵਈ ਕਹਿੰਦੇ ਬਾਬਾ ਜੀ ਸਾਡਾ ਤਾਂ ਕੰਮ ਇੱਥੋਂ ਤੱਕ ਹੀ ਸੀ, ਤੁਹਾਨੂੰ ਪਹੁੰਚਾਉਣਾ ਸੀ, ਤੁਸੀਂ ਸੀ ਅੰਤਰਜਾਮੀ ਕਹਾਉਂਦੇ ਗੁਰੂ ਕਹਾਉਂਦੇ ਸੀ, ਅਸੀਂ ਸੀ ਅੰਗਰੇਜ਼ ਦੇ ਆਦਮੀ, ਅਸੀਂ ਆਪਣੀ ਨੌਕਰੀ ਪੂਰੀ ਕੀਤੀ, ਹੁਣ ਤੁਸੀਂ ਜਾਓ ਇਕੱਲੇ। ਉਸ ਵੇਲੇ ਬਾਬੇ ਨੂੰ ਫੜਾ ਕੇ ਇਹ ਮੁੜ ਆਏ ਸੀ, ਤੇ ਜਿਵੇਂ ਉਹ ਮੁੜ ਆਏ ਸੀ ਉਹ ਕੂਕੇ ਬਣੇ ਹੋਏ। ਇਸ ਪ੍ਰਕਾਰ ਮਹਾਰਾਜ ਕਹਿੰਦੇ ਹਨ
ਜਮ ਡੰਡਾ ਗਲ ਸੰਗਲ ਪੜਿਆ,
ਫਿਰ ਜਮਾਂ ਦਾ ਡੰਡਾ ਵੱਜਿਆ, ਗਲ ਚ ਸੰਗਲ ਪੈ ਗਿਆ,
ਭਾਗ ਗਏ ਸੀ
ਪੰਜੀ ਰਾਮ ਤੋਂ ਫੜਿਆ ਗਿਆ, ਭਾਗ ਗਏ ਸੀ ਪੰਜ ਜਣੇ ਕਾਮ ਕਰੋ ਲੋਹ ਮੋਹ ਜਿਹੜੇ ਹੰਕਾਰ ਸੀ ਉਹ ਭੱਜ ਗਏ। ਪੁਰਖੀਏ ਜਿਵੇਂ ਵਿਗਾੜ ਪਾਉਂਦੇ ਸੀ ਸਾਰੇ ਆਪ ਖੁਫੀਆ ਪੁਲਿਸ ਦੇ ਆਦਮੀ ਬਣ ਕੇ, ਤੇ ਮਗਰੋਂ ਇਹਨਾਂ ਨੂੰ ਕੈਦ ਕਰਾ ਕੇ ਤੇ ਚਲੇ ਗਏ।
ਕੰਮ
ਇਸੇ ਪ੍ਰਕਾਰ ਜੀਵ ਨੂੰ ਪਕੜਾ ਕੇ ਇਹ ਪੰਜ ਜਣੇ ਭੱਜ ਜਾਂਦੇ। ਉਸ ਵੇਲੇ ਕਹਿੰਦੇ ਸੀ ਇਹਨਾਂ ਨੂੰ ਕਸੂਰ ਕੀਤਾ ਜੀਵ ਨਹੀਂ ਕੀਤਾ ਹੈ, ਕਿਉਂ ਜਿੰਦੇ ਸਿਰ ਪੈਂਦੀ ਹੈ ਸਾਰੀ।
ਕੰਮ ਲੋੜ ਹੈ ਸੋਨਾ ਰੂਪਾ,
ਸੋਨਾ ਰੂਪਾ ਜਿਹੜੀ ਕਾਮਨ ਇਸਤਰੀ ਹੈ ਕਹਿੰਦੀ ਮੈਨੂੰ ਸੋਨਾ ਚੰਗਾ ਲਿਆ ਕੇ ਦੇ ਜਾਂ ਰੂਪਾ ਚਾਂਦੀ ਦੇ, ਚਾਂਦੀ ਜਦੋਂ ਪਸੰਦਾ ਫਿਰ ਕਹਿੰਦੀ ਸੋਨਾ ਦੇ, ਇਸ ਪ੍ਰਕਾਰ ਰੁਪਈਏ ਤੇ ਸੋਨਾ ਆਦਿ ਕਹਿੰਦੇ ਮਿਲਦੀ ਹੈ। ਲੁਕਦਾ ਤੇ ਮਾਲ ਕਹਿੰਦੇ ਲਿਆਏ ਥੱਕ ਕੇ, ਨਹੀਂ ਤਾਂ ਕਹਦੇ ਤੁਸੀਂ ਦਾ ਮਾਲਕ ਸਾਡਾ ਮਿੱਤਰ ਇਹ ਖਾਣੀ ਚਾਹੁੰਦੇ ਸਾਡਾ ਕਾਹਦਾ ਮਿੱਤਰ ਕਿ ਨਹੀਂ, ਇਹ ਮਿੱਤਰ ਖਾਣਾ ਚਾਹੁੰਦੇ ਹੈ ਉਸਦੇ ਗੁਰੂ ਦੇ ਪਾਸੋਂ।
ਨਾਨਕ ਪਾਪ ਕਰੇ ਤਿੰਨ ਕਾਰ,
ਇਸਤਰੀ ਨੂੰ ਖੁਸ਼ ਕਰਨ ਵਾਸਤੇ ਸੇਨਾ ਚਾਹੁੰਦੀ ਵਾਸਤੇ ਮਿੱਤਰਾਂ ਨੂੰ ਖਾਣ ਪਿਆਉਣ ਵਾਸਤੇ ਪਿਆਜਾਂ ਵਾਲੀਆਂ ਦੇ ਸਾਂਝੀਆਂ ਨੂੰ ਉਹਨਾਂ ਵਾਸਤੇ ਜ਼ਿੰਦਗੀ ਪਾਪ ਕਰਦੀ ਰਹਿੰਦੀ ਹੈ।
ਰਾਤੀ ਜਾਮਪੁਰ ਬਾਧਾ
ਭਾਈ ਜਮਾਂ ਦੀ ਪੂਰੀ ਚ ਬੱਝੀ ਜਾਵੇਗੀ। ਇਹ ਡਾਂਡੇ ਨੂੰ ਤਾਂ ਮਿਲਦਾ ਇਸਤਰੀ ਨੂੰ ਖੁਸ਼ ਕਰਨ ਵਾਸਤੇ, ਮਿੱਤਰਾਂ ਨੂੰ ਖੁਸ਼ ਕਰਨ ਵਾਸਤੇ ਇਹ ਪਾਪ ਕਰਦਾ ਰਹਿੰਦਾ, ਪਾਪ ਕਰਨੇ ਕਰਕੇ ਡੰਡ ਮਿਲੇਗਾ ਅੰਤ ਨੂੰ ਜਮਾਂ ਦੀ ਪੂਰੀ ਚ। ਇਸ ਪ੍ਰਕਾਰ ਵਧੀਆ ਜਾਵੇਗਾ ਜੀਵ।
ਗੌੜੀ ਚੇਤੀ ਮਹੱਲਾ ਪਹਿਲਾ, ਮੁੰਦਰਾ ਤੇ ਘੱਟ ਭੀਤਰ ਮੁੰਦਰਾ।
ਜੋਗੀ ਆ ਗਿਆ ਸ੍ਰੀ ਕਰਤਾਰਪੁਰ ਸਾਹਿਬ ਵਿਚ, ਇਹ ਕਹਿਣ ਲੱਗਾ ਮਹਾਰਾਜ ਮੁੰਦਰਾ ਪਾਉਣੀਆਂ ਚਾਹੀਦੀਆਂ ਤੇ ਖਫਣੀ ਪਾਉਣੀ ਚਾਹੀਦੀ ਹੈ, ਕੇਲੇ ਬਣਾਉਣੇ ਚਾਹੀਦੇ ਹੈ। ਰਾਵਲ ਜੋਗੀ ਸੀ ਇਹਦਾ ਸੰਗਿਆ, ਰਾਵਲ ਪੰਥੀ ਆਈ ਪੰਥੀ, ਰਾਵਲ ਪੰਥੀ, ਕਨੀਹਾ ਪੰਥੀ, ਚੋਲੀ ਪੰਥੀ, ਇਹ 12 ਭੇਖਾਂ ਦੇ ਨਾਂ ਹੈ ਜੋਗੀਆਂ ਦੇ। ਉਹਨਾਂ ਚੋ ਰਾਵਲ ਸੀ। ਸੋ ਹਜ਼ੂਰ ਫਰਮਾਉਂਦੇ ਹਨ ਕਿ ਜੋਗੀ ਇਸ ਪ੍ਰਕਾਰ ਦੇ ਭਾਈ ਅਸੀਂ ਜੋਗੀ ਬਣੇ ਹੈ, ਤੇ ਤੂੰ ਵੀ ਇਹੋ ਜਿਹਾ ਜੋਗੀ ਬਣ।
ਮੁੰਦਰਾ ਤੇ ਘੱਟ ਪੀਤਰ ਮੁੰਦਰਾ
ਯੋਗ ਯੁਗ ਤੇ ਪਾਵਸਤਾ ਇੱਕ ਸ਼ਬਦ ਦੂਜਾ ਹੋਰ ਨਾਸ਼ਕੰਦ ਮੂਲ ਮਨ ਲਾਵਸਤਾ ਹੈ।
ਮੁੰਦਰਾ ਤੇ ਘੱਟ ਪੀਤਰ ਮੁੰਦਰਾ
ਮਾਰਾ ਕੰਨਾਂ ਨੂੰ ਪਾੜ ਕੇ ਮੁੰਦਰਾ ਬਣਾਓ ਸਾਬਤ ਸੂਰਤ ਕਿਉਂ ਰੱਖੀ ਹੈ? ਤਾਂ ਹਜ਼ੂਰ ਕਹਿੰਦੇ ਨੇ ਭਾਈ ਕੰਨ ਪਾੜਨੇ ਜਿਹੜੇ ਇਹ ਟੱਟਿਆਂ ਦੇ ਮਹਿਆਂ ਦੇ ਨੱਕ ਕੰਨ ਪਾੜੇ ਜਾਂਦੇ। ਮਾਈਆਂ ਬੂਜਲੀਆਂ ਬੜੀਆਂ ਬੜੀਆਂ ਪਾ ਲੈਂਦੀਆਂ, ਕੰਨ ਪਾੜ ਲੈਂਦੀਆਂ, ਨੱਕ ਪਾੜ ਲੈਂਦੀਆਂ, ਇਹਨਾਂ ਦਾ ਕਿਤੇ ਮੁਕਤ ਹੋ ਜਾਈਦਾ? ਇਹ ਦੁੱਖ ਰੂਪ ਜਿਹੜੇ ਤੇਰੇ ਹਨ ਕਹਿੰਦੇ ਭਾਈ ਚਿੰਨ ਉਹ ਗੋਰਖਨਾਥ ਰਾਜਿਆਂ ਨੂੰ ਚੇਲੇ ਬਣਾਉਂਦਾ ਸੀ, ਰਾਜੇ ਘਰੀ ਜਾ ਬਣਦੇ ਦੁਖੀ ਹੋ ਕੇ, ਇਹ ਫਿਰ ਕੰਨ ਪਾੜਨ ਲੱਗ ਗਿਆ ਵੀ ਸ਼ਰਮ ਦੇ ਮਾਰੇ ਘਰ ਨਾ ਜਾਇਆ ਕਰਨ, ਉਥੋਂ ਇਹ ਮੁੰਦਰਾਂ ਚੱਲੀਆਂ ਯੋਗੀਆਂ ਦੀਆਂ। ਸੋ ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਹਨ ਦੁੱਖ ਨੂੰ ਵਾਕਾਂ ਨੂੰ ਭੁੱਖ ਨੂੰ ਬਣਾਉਂਦੇ ਹਨ।
ਮੁੰਦਰਾ ਤੇ ਘੱਟ ਪੀਤਰ ਮੁੰਦਰਾ
ਹਜ਼ੂਰ ਕਹਿੰਦੇ ਭਾਈ ਮੁੰਦਰਾ ਤੇ ਇਹ ਮੁੰਦਰਾ ਹੈ ਘੱਟ ਪੀਤਰ ਮੁੰਦਰਾ। ਘੱਟ ਸ਼ਿਰਦੇ ਦੇ ਅੰਦਰ ਸੰਕਲਪ ਵਿਕਲਪਾਂ ਨੂੰ ਜਿਹੜਾ ਮੁੰਦ ਲੈਣਾ ਅੰਦਰ, ਸ਼ਿਰਦੇ ਦੇ ਅੰਦਰ ਸੰਕਲਪਾਂ ਵਿਕਲਪਾਂ ਨੂੰ ਜਿਹੜਾ ਰੋਕ ਲੈਣਾ, ਇਹੋ ਹੀ ਮੁੰਦਰਾ ਭਾਈ ਜੋਗੀ ਅਸੀਂ ਪਹਿ ਰਹੀਆਂ। ਤੇ ਤੂੰ ਵੀ ਇਹੋ ਮੁੰਦਰਾ ਪਹਿਰ ਸਰਵਣ ਮੰਨਣ ਰੂਪੀ ਕੰਨ ਬਣਾ ਕਰਕੇ ਇਹਦੇ ਅੰਦਰ ਜਿਹੜਾ ਸਰਵਣ ਕਰਨਾ ਹੈ, ਸਰਵਣ ਕਰਕੇ ਪ੍ਰਮਾਣਗਤ ਸੰਸੇ ਦੇ ਤਾਈ ਨਿਵਰਤ ਕਰਨਾ ਹੈ, ਤੇ ਪਰਮੇਸ਼ਰਗਤ ਸੰਸੇ ਨੂੰ ਨਿਵਰਤ ਕਰਨਾ ਹੈ ਮੰਨਣ ਕਰਕੇ। ਇਸ ਪ੍ਰਕਾਰ ਦੀਆਂ ਸਰਵਣ ਤੇ ਮੰਨ ਦੀਆਂ ਮੁੰਦਰਾਂ ਮੁੰਦਰਾਂ ਤੇ ਘੱਟ ਪੀਤਰ ਮੁੰਦਰਾ ਮੁੰਦਰਾ ਇਹ ਹਨ ਜਿਹੜੀਆਂ ਘੱਟ ਹਿਰਦੇ ਦੇ ਅੰਦਰ ਸੰਕਲਪ ਵਿਕਲਪ ਨੂੰ ਮੁੰਦਰਾ ਮੁੰਦ ਲੈਣਾ ਹੈ।
ਕਾਇਆ ਕੀਜੈ ਖਿੰਸਾ
ਕੀਜੈ ਖਿੰਸਾ ਤੇ ਕਾਇਆ ਜਿਹੜੀ ਇਹ ਦੇਹ ਹੈ ਇਹਨੂੰ ਖਫਣੀ ਬਣਾਉਣਾ ਕਰ। ਖਿੰਸਾ ਕਾਲ ਕੁਆਰੀ ਕਾਇਆ ਕਾਇਆ ਦੇਹ ਤਾਂ ਹੀ ਕਾਲ ਦੀ ਬੁਰਕੀ ਸਮਝਣਾ ਕਰ, ਜਾਂ ਕਾਲ ਤੋਂ ਕੁਆਰੀ ਜਿਵੇਂ ਗੁਰੂ ਸਾਹਿਬ ਨੂੰ ਕਾਲ ਨਹੀਂ ਪੋ ਸਕਿਆ, ਸੱਚਖੰਡ ਨੂੰ ਸੰਦੇਹ ਮਹਾਰਾਜ ਸਾਹਿਬ ਚਲੇ ਗਏ ਸਨ। ਇਹ ਕਾਇਆ ਨੂੰ ਜਿਹੜਾ ਕਾਲ ਤੋਂ ਨਿਰਲੇਪ ਰੱਖਣਾ ਹੈ, ਜਿਵੇਂ ਸਰਾ ਰਹੇ ਕੰਚਨ ਸੀ ਕਾਇਆ ਕਾਰਨ ਕਬੂ ਵਿਆਪੇ ਅੰਗੀ ਧਰ ਵੀ ਸੁਣਦੇ ਹੈ, ਇਸੇ ਪ੍ਰਕਾਰ ਸੱਚਖੰਡ ਗਏ ਹੈ। ਇਉਂ ਜਿਹੜੀ ਇਹ ਦੇਹ ਦੇ ਤਾਈ ਕਾਇਆ ਨੂੰ ਨਿਰਲੇਪ ਰੱਖਣਾ ਕਾਲ ਤੋਂ ਇਹੋ ਹੀ ਖਫਣੀ ਬਣਾਉਣਾ ਕਰੋ, ਜਾਂ ਕਾਇਆ ਬੁੱਧੀ ਹੈ ਨਾ ਜਿਹੜੀ ਇਹਨੂੰ ਖਫਣੀ ਬਣਾਉਣਾ ਕਰੋ। ਖਿੰਸਾ ਖਫਣੀ ਦਾ ਨਾਮ ਹੈ, ਅਤੇ ਕਾਇਆ ਤੀਜਾ ਕਾਇਆ ਅਖੰਡ ਚੇਤਨ ਜਿਹੜੀ ਦੇਹ ਹੈ ਇਹ ਖਫਣੀ ਬਣਾਉਣਾ ਕਰ, ਤਾਂ ਜੋ
ਪੰਜ ਚੇਲੇ ਵਸ ਕੀਜੈ ਰਾਵਲ
ਜੋਗੀ ਜੋਗੀ ਤਾਂ ਬਣਿਆ ਜਾਏਗਾ। ਪੰਜ ਚੇਲੇ ਪੰਜ ਕਾਮ ਕਰੋ ਲੋ ਮੋਹਕਾਰ ਜਿਹੜੇ ਤੇਰੇ ਚੇਲੇ ਹੈ ਇਹਨੂੰ ਵਸ ਕਰ ਲੈ, ਜਾਂ ਪੰਜੇ ਗਿਆਨ ਇੰਦਰੀ ਰੂਪੀ ਜਿਹੜੇ ਤੇਰੇ ਚੇਲੇ ਹੈ ਸਭ ਸਪਰਸ਼ ਗੁਰਗਨ ਵਿਸ਼ਿਆਂ ਵਿਚ ਨਾ ਦੌੜਨ ਇਹਨੂੰ ਵਸ ਕਰ ਲੈ, ਤਾਂ ਰਾਵਲ ਭੇਖ ਵਾਲਾ ਜੋਗੀ ਬਣੇਗਾ। ਕੀ ਕਰਨਾ ਕਰ ਹੇ ਰਾਵਲ ਜੋਗੀ?
ਇਹੋ ਮਨ ਕੀਜੈ ਡੰਡਾ ਤਾਂ
ਸਦਰੋਜ ਤਾਂ ਡੰਡਾ ਪਕੜਦੇ ਹੈ। ਗੁਰੂ ਸਾਹਿਬ ਜੀ ਕਹਿੰਦੇ ਮਨ ਨੂੰ ਭਾਈ ਡੰਡਾ ਬਣਾਉਣਾ ਕਰ ਤਾਂ ਜੋਗੀ ਬਣੇਗਾ। ਮਨ ਜਿਹੜਾ ਹੈ ਸਰੋਹ ਕਰਨਾ ਪਰਮੇਸ਼ਰ ਦੇ ਡੰਡਾ ਜਿਵੇਂ ਸਿੱਧਾ ਹੁੰਦਾ ਹੈ, ਐਂ ਵਾਹਿਗੁਰੂ ਦੇ ਸਾਹਮਣੇ ਚਿੱਤ ਨੂੰ ਜੋੜ ਕੇ ਰੱਖਣਾ ਇਹ ਡੰਡੇ ਦਾ ਸੁਭਾਅ ਹੈ। ਡੰਡਾ ਜਿਵੇਂ ਹੱਥ ਚ ਰਹਿੰਦਾ ਹੈ ਮਨ ਨੂੰ ਆਪਣੇ ਸਮਦਮ ਸਾਧਨ ਰੂਪੀ ਹੱਥ ਨੂੰ ਪਕੜ ਕੇ ਰੱਖਣਾ, ਕਦੇ ਮਨ ਚ ਵਾਸ਼ਾ ਨਾ ਫੁਰਨ ਦੇਣੀ, ਕਦੇ ਵਿਸ਼ੇ ਨਾ ਫੁਰਨ ਦੇਣੇ ਇੰਦਰੀਆਂ ਦੇ, ਇਹ ਸਮਦਮ ਸਾਧਨ ਰੂਪੀ ਹੱਥ ਹੈ, ਇਹਨਾਂ ਚ ਮਨ ਰੂਪੀ ਡੰਡੇ ਨੂੰ ਪਕੜਨਾ ਕਰ। ਡੰਡਾ ਜਿਹੜਾ ਹੈ ਖੂੰਗੀਆਂ ਨੀ ਹੁੰਦੀਆਂ, ਰਾਜ ਵੈਸ ਰੂਪੀ ਖੂੰਗੀਆਂ ਇਹਦੀਆਂ ਵਿਚਾਰ ਰੂਪੀ ਤੇਸੇ ਨਾਲ ਘੜ ਕੇ ਇਸ ਪ੍ਰਕਾਰ ਦਾ ਮਨ ਡੰਡਾ ਬਣਾਉਣਾ ਕਰ। ਪਰਮੇਸ਼ਰ ਦੇ ਸਨਮੁਖ ਕਰਨਾ ਹੈ ਜਿਹੜਾ ਇਹ ਜੋਗੀ, ਤਾਂ ਤੂੰ ਜੋਗੀ ਬਣੇਗਾ, ਨਹੀਂ ਤਾਂ ਦੰਡ ਕਮੰਗਲ ਮੋਢੇ ਭਾਰ, ਜੋਗ ਨਹੀਂ ਕਰਮਾਂ ਦੀ ਮਾਰ ਤੇਰੇ ਤੇ ਪਈ ਰਹੇਗੀ।
ਜੋਗ ਜੁਗਤ ਇਹ ਪਾਵਸਤਾ
ਇਸ ਪ੍ਰਕਾਰ ਜੋਗ ਜੋ ਜੁੜਨੇ ਯੋਗ ਪਰਮੇਸ਼ਰ ਹੈ ਉਹਦੇ ਜੁਲਮ ਦੀ ਜੁਗਤੀ ਇਹ ਇਸ ਪ੍ਰਕਾਰ ਪਾਵਸ ਪਾਉਣਾ ਕਰੇਗਾ ਤਾਂ ਤੂੰ ਜੋਗੀ ਹੋਵੇਗਾ। ਜੋਗ ਜੁੜਨੇ ਯੋਗ ਜੋ ਬ੍ਰਹਮ ਹੈ ਆਤਮਨੀ ਪਰਮਾਤਮਨੀ ਜੁੰਜਤ ਸਾ ਜੋਗਾ, ਉਹ ਸ਼ਾਂਖ ਮਤ ਦੇ ਮਤ ਅਨੁਸਾਰ ਆਤਮਾ ਜੀਵ ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜ ਲੈਣਾ, ਗੀਤਾ ਜਿਹੜਾ ਸਾਂਖ ਦੱਸਿਆ ਉਹ ਗਿਆਨ ਸਮਝਣਾ, ਸਾਂਖੀ ਅਨੀਸ਼ਰਵਾਦੀ ਜਿਹੜਾ ਸਾਂਖ ਸ਼ਾਸਤਰਵਾਦੀ ਹੈ ਉਹ ਜਾਣਾ ਸਮਝਣਾ, ਆਤਮਾ ਦੇ ਨਾਲ ਪਰਮਾਤਮਾ ਦੇ ਨਾਲ ਆਤਮਾ ਨੂੰ ਮਨ ਨੂੰ ਜੀਵ ਨੂੰ ਪਰਮੇਸ਼ਰ ਨਾਲ ਜੋੜ ਲੈਣਾ, ਇਹ ਜੋਗ ਦੀ ਜੁਤੀ ਇਸ ਤਰ੍ਹਾਂ ਪਾਲਸ ਪਾਵੇਗਾ ਤਾਂ ਇਹ ਭਾਈ
ਏਕ ਸ਼ਬਦ ਦੂਜਾ ਹੋਰ ਲਾਸਟ
ਫਿਰ ਜੋਗੀ ਤਾਂ ਮਹਾਰਾਜ ਸਿੰਘ ਨੂੰ ਕਰਦੇ ਅਲੱਖੋ ਅਲੱਖੋ ਅਲੱਖ ਅਲੱਖ ਜਗਾਉਂਦੇ ਹੈ ਗੁਰੂ ਸਾਹਿਬ ਕਹਿਣ ਲੱਗੇ ਏਕ ਸ਼ਬਦ ਇੱਕੋ ਜਿਹੜਾ ਬ੍ਰਹਮ ਨੂੰ ਜਾਣਨਾ ਹੈ ਇਹੋ ਹੀ ਅਲੱਖ ਜਗਾਉਣੀ ਹੈ ਹੋਰ ਅਲੱਖ ਜਗਾ ਕੇ ਕੀ ਕਰੋਗੇ ਤੁਸੀਂ ਏਕ ਸ਼ਬਦ ਇੱਕੋ ਬ੍ਰਹਮ ਨੂੰ ਉਦਾਇਤ ਰੂਪ ਨੂੰ ਜਾਣਨਾ ਦੂਜਾ ਹੋਰ ਨਾਸ ਉਸ ਵਾਹਿਗੁਰੂ ਤੋਂ ਬਿਨਾਂ ਹੋਰ ਦੂਸਰਾ ਜੋ ਪ੍ਰਤੀਤ ਹੋ ਰਿਹਾ ਸਭ ਨਾਸ ਰੂਪ ਸਮਝਣਾ ਅਣਹੋਇਆ ਪ੍ਰਤੀਤ ਹੋ ਰਿਹਾ ਨਾਸ਼ਵੰਤ ਹੈ ਦੂਜਾ ਮਾਇਆ ਦਾ ਮੋਹ ਅਗਿਆਨ ਆਦਿ ਜਿੰਨੇ ਪ੍ਰਤੀਤ ਹੋ ਰਹੇ ਜਿਦੈਗੀ ਪਾਉਣ ਵਾਲੇ
ਕੰਦ ਮੂਲ ਮਨ ਲਾਭ ਸਤਾ
ਜਿਹੜਾ ਪਰਮੇਸ਼ਰ ਚ ਮਨ ਨੂੰ ਲਾਉਣਾ ਇਹੋ ਕੰਦ ਤੇ ਮੂਲ ਖਾਣੇ ਫਲ ਫੁਲ ਖਾਣੇ ਜੇ ਮਨ ਨੀ ਲੱਗਾ ਪਰਮੇਸ਼ਰ ਵਿਚ ਤਾਂ ਫਲ ਫੁਲ ਖਾ ਲੇ ਬਨ ਕੋ ਇਸੇ ਫਲ ਫੁਲ ਕੋ ਪਿਛਿਆ ਦੂਸਰੇ ਨਾ ਬੋਖ ਤੋ ਫਲ ਤੇ ਫੁੱਲ ਬੋਖ ਖਾਂਦੇ ਹੀ ਫਿਰਦੇ ਆ ਨਾ ਉਹ ਨੀ ਮੁਕਤ ਹੋ ਜਾਂਦੇ ਇਸ ਕਰਕੇ ਫਲ ਫੁੱਲ ਖਾਣ ਨਾਲ ਨੀ ਮੁਕਤ ਹੋਣਾ ਜੇ ਮਨ ਨੂੰ ਪਰਮੇਸ਼ਰ ਜਲਾਵੇਗਾ ਇਹੋ ਹੀ ਫਲ ਫੁੱਲ ਸਮਝ ਤੋ ਜਿਸ ਪ੍ਰਕਾਰ ਮਹਾਰਾਜ ਦਾ ਬਚਨ ਆਉਂਦਾ ਹੈ ਕਿ ਗ੍ਰਹਿ ਤਜ ਮਨ ਖੰਡ ਜਾਈਏ ਚੁਨ ਖਾਈਏ ਕੰਧਾ ਅਜੋ ਵਕਾਰ ਨੇ ਛੋਡੀ ਪਾਪੀ ਮਨ ਮੰਦਾ ਮਨ ਦੇ ਵਕਾਰ ਨਾ ਮਿਟੇ ਕੰਦ ਮੂਲ ਖਾ ਕੇ ਕਿਵੇਂ ਮੁਕਤ ਹੋ ਜਾਓਗੇ ਨਹੀਂ ਹੋ ਸਕੋਗੇ ਬੱਕਰੇ ਖਾਂਦੇ ਹੀ ਫਿਰਦੇ ਹਨ ਇੱਜਤ ਜਿਹੜਾ ਸਾਰਾ ਬਣ ਨੂੰ ਹੀ ਧੂੰਦੇ ਰਹਿੰਦੇ ਹਨ ਹਰ ਵਕਤ ਇਸ ਕਰਕੇ ਉਨੀ ਮੁਕਤ ਹੋਣੀ ਕੰਦ ਮੂਲ ਮਨ ਲਾਭ ਉਸਦਾ ਕੰਧ ਹੁੰਦੇ ਜਿਵੇਂ ਕੰਧ ਆਦਿਕ ਜਿਵੇਂ ਹੁੰਦੇ ਹੈ ਕੰਧ ਨਾ ਡਾਹਣੀਆਂ ਨੂੰ ਜਿਹੜੇ ਫਲ ਲੱਗੇ ਹੈ ਇਹ ਮੂਲ ਮੂਲੀਆਂ ਗਾਜਰਾਂ ਆਦਿਕ ਜਿਵੇਂ ਧਰਤੀ ਚੋਂ ਪੈਦਾ ਹੁੰਦੇ ਹੈ ਇਹ ਫਲਾਂ ਤੇ ਫੁੱਲਾਂ ਦਾ ਖਾਣਾ ਸੰਕੇਤੀ ਅਰਥ ਕੰਧ ਨਾ ਡਾਹਣੇ ਨਾਲ ਜੇ ਲੱਗਦੇ ਆ ਫਲ ਤੇ ਮੂਲ ਚੋਂ ਲੈਣਾ ਫੁੱਲ ਪਹਿਲਾਂ ਫੁੱਲ ਆਉਂਦੇ ਫਿਰ ਫਲ ਲੱਗਦਾ ਨਾ ਇਸ ਕਰਕੇ ਸੰਕੇਤੀ ਅਰਥ ਫਲ ਫੁੱਲ ਹੈ ਫਲ ਫੁੱਲਾਂ ਦਾ ਖਾਣਾ ਇਹੋ ਹੈ ਦੂਸਰਾ ਕੰਦ ਮੂਲ ਇੱਕ ਫਲ ਹੁੰਦਾ ਹੈ ਜਿਸ ਪ੍ਰਕਾਰ ਦੀ ਪਾਥੀ ਜੀ ਪੱਥੀ ਹੁੰਦੀ ਇਹੋ ਜਿਹਾ ਹੁੰਦਾ ਖੱਟਾ ਰੰਗ ਦਾ ਹੁੰਦਾ ਪਾਣੀ ਦੇ ਵਿਚ ਹੁੰਦਾ ਹੈ ਉਹ ਪਾਣੀ ਦੇ ਵਿਚੋਂ ਫਲ ਲੱਗਾ ਹੁੰਦਾ ਬੇਲ ਦੇ ਤਾਈ ਉਹਦੇ ਤਾਈ ਜੇ ਖਾ ਲੇ ਅੱਠ ਨੂੰ ਭੁੱਖ ਨੀ ਲੱਗਦੀ ਇੰਨਾ ਉਹ ਤ੍ਰਿਪਤੀ ਦਿੰਦਾ ਹੈ ਉਹਦਾ ਨਾਮ ਕੰਦ ਮੂਲ ਫਲ ਦਾ ਨਾਮ ਹੈ ਜਿਵੇਂ ਸੀਤਾ ਫਲ ਹੈ ਰਾਮ ਫਲ ਹੈ ਕਿਵੇਂ ਕੰਦ ਮੂਲ ਵੀ ਫਲ ਦਾ ਨਾਮ ਹੈ ਪਰ ਇੱਥੇ ਹਜੂਰ ਫਰਮਾਉਂਦੇ ਆ ਕੰਦ ਮੂਲ ਕੰਗ ਨਾਮ ਸੁਖ ਦੰਗ ਨਾਮ ਦੇਣ ਦਾ ਜਿਹੜਾ ਮੂਲ ਰੂਪ ਦਾ ਸੁਖ ਦੇਣ ਵਾਲਾ ਹੈ ਉਹ ਕੌਣ ਹੈ ਮਨ ਪਰਮੇਸ਼ਰ ਜਿਹੜਾ ਲੱਗਣਾ ਜਿਹੜਾ ਪਰਮੇਸ਼ਰ ਚ ਮਨ ਨੂੰ ਲਾਉਣਾ ਇਹੋ ਹੀ ਫਲ ਫੁੱਲ ਆਦਿਕਾਂ ਦਾ ਖਾਣਾ ਹੈ
ਰਹਾਓ
ਅਥਵਾ ਏਕ ਸ਼ਬਦ ਦੂਜਾ ਹੋਰ ਨਾਸ਼ਤ ਇੱਕ ਸ਼ਬਦ ਬ੍ਰਹਮ ਨੂੰ ਜਾਣਨਾ ਦੂਜਾ ਹੋਰ ਨਾਸ਼ਵੰਤ ਜਾਣਨਾ ਉਹਦੇ ਵੀ ਜਿਹੜਾ ਮਨ ਲਾਉਣਾ ਇਹੋ ਫਲ ਫੁੱਲ ਦਾ ਖਾਣਾ ਹੈ
ਰਹਾਓ ਮੂੰਡ ਮੁੰਡਾਇਆ ਜੇ ਗੁਰ ਪਾਈਏ
ਜੋਗੀ ਤਾਂ ਬਣਦਾ ਜੇ ਲੱਟ ਲੁਹਾ ਲਵੇ ਉਦਾਸੀਆਂ ਚ ਵੀ ਇਹ ਚਾਲ ਚੱਲੀ ਹੈ ਸਿਰ ਮਨਾਉਂਦੇ ਹੈ ਇਹ ਗੁਰੂ ਨਾਨਕ ਸਾਹਿਬ ਦਾ ਮਤ ਨਹੀਂ ਹੈ ਇਹ ਉਦਾਸੀਆਂ ਨੂੰ ਕਿਸੇ ਤੁਰਕ ਨੇ ਆਪਦੀ ਈਨ ਮਨਾਈ ਹੈ ਉਹਦੇ ਲੱਟ ਲਾਉਣ ਲੱਗੇ ਹੈ ਬਾਬੇ ਸ੍ਰੀ ਚੰਦ ਲੱਟਾਂ ਨਹੀਂ ਸੀ ਲਾਈਆਂ ਸਾਧ ਸੂਰਤ ਰੱਖੀ ਸੀ ਜਟਾਂ ਬਣਾਈਆਂ ਸੀ ਉਹ ਵੀ ਗੁਰੂ ਅੰਗਦ ਸਾਹਿਬ ਨੂੰ ਗੁਰਾਈ ਦੇਣ ਕਰਕੇ ਗੁੱਸਾ ਖਾ ਕੇ ਜਟਾਂ ਸਿਰ ਚ ਸੁਆਹ ਪਾ ਲਈ ਸੀ ਸੋ ਇਸ ਪ੍ਰਕਾਰ ਨੀ ਮੂੰਡ ਮੁੰਡਾਇਆ ਜੇ ਗੁਰ ਪਾਈਏ ਮਹਾਰਾਜ ਕਹਿੰਦੇ ਜੇ ਮੂੰਹ ਸਿਰ ਦੇ ਮਨਾਉਣੇ ਕਰਕੇ ਹੀ ਭਾਈ ਗੁਰੂ ਦੀ ਪ੍ਰਾਪਤੀ ਹੋ ਜਾਵੇ
ਹਮ ਗੁਰ ਕੀਨੀ ਗੰਗਾ
ਤਮਾਮ ਲੋਕ ਜਿਹੜੇ ਹੈ ਸਾਰੇ ਗੰਗਾ ਤੇ ਵਾੜੇ ਜਾ ਕੇ ਜਿਹਦੀ ਮਾਂ ਮਰ ਜੇ ਪਿਓ ਮਰ ਜੇ ਹਿੰਦੂ ਸਾਰੇ ਸਿਰ ਮਨਾਉਂਦੇ ਹੈ ਜਾ ਕੇ ਉੱਥੇ ਉਹ ਹਜਾਮਦ ਕਰਾਉਂਦੇ ਹੈ ਤਾਂ ਉਹ ਤਮਾਮ ਗੰਗਾ ਤੇ ਨਾਈ ਵਾੜਿਆਂ ਨੂੰ ਗੁਰੂ ਸਾਰਿਆਂ ਨੂੰ ਧਾਰ ਲਿਆ ਨਾਈ ਮੁੰਨ ਮੁੰਨ ਕੇ ਨਾ ਹੀ ਉਹਦੇ ਪੈਸੇ ਲੈਂਦੇ ਹੈ ਨਾ ਸਿਰ ਮੁੰਨਦੇ ਹੈ ਤਾਂ ਸਾਰਿਆਂ ਦੇ ਨਾ ਹੀ ਗੁਰੂ ਹੋਏ ਹੈ ਜੇ ਤਮਾਮ ਲੋਕਾਂ ਤੇ ਗੰਗਾ ਤੇ ਜਾ ਕੇ ਸਿਰ ਮਨਾਉਣਾ ਸਮਝਦੇ ਚੰਗਾ ਇਹ ਹਜਾਮਦ ਕਰਾਉਣੀ ਅਤੇ ਜਵਾਲਾਮੁਖੀ ਜਾ ਕੇ ਝੰਡ ਲਹਾ ਕੇ ਆਊਗਾ ਪਹਿਲੇ ਬਾਲਕ ਦੇ ਸਿਰ ਤੇ ਬਾਹਮਣ ਇਸ ਤਰ੍ਹਾਂ ਮਨਾਉਂਦੇ ਆ ਜਾ ਕੇ ਸੋ ਮਹਾਰਾਜ ਕਹਿੰਦੇ ਤਮਾਮ ਲੋਕਾਂ ਨੂੰ ਤਾਂ ਗੰਗਾ ਵਾੜੇ ਨੂੰ ਨਾਈਆਂ ਨੂੰ ਹੀ ਗੁਰੂ ਬਣਾ ਲਿਆ ਨਾ ਫੇਰ ਉਹ ਸਾਰੇ ਗੁਰੂ ਵਾਲੇ ਬਣ ਗਏ ਸਮਝ ਲੋ ਜੇ ਮੂੰਹ ਸਿਰ ਦੇ ਮਨਾਉਣੇ ਕਰਕੇ ਹੀ ਪਰਮੇਸ਼ਰ ਮਿਲ ਜਾਏ ਤੇ ਕਬੀਰ ਸਾਹਿਬ ਨੇ ਕਿਹਾ ਮੂੰਡ ਮੰਡਾਏ ਜੋ ਸਿੱਧ ਪਾਈ ਮੁਕਤੀ ਭੇਡ ਨਾ ਗਈਆ ਕਾਈ ਭੇਡਾਂ 6 ਮਹੀਨੇ ਮੁੰਨੀਆਂ ਜਾਂਦੇ ਕੋਈ ਮੁਕਤ ਹੋ ਕੇ ਘੰਟੇ ਵਜਾਉਂਦੀ ਵਿਮਾਨ ਤੇ ਚੜ ਕੇ ਜਾਂਦੀ ਵੇਖੀ ਨੀ ਕਿਸੇ ਨੇ ਭੇਡ ਇਸ ਪ੍ਰਕਾਰ ਕਹਿੰਦੇ ਜੇ ਸਿਰ ਮੂੰਹ ਦੇ ਮਨਾਉਣੇ ਕਰਕੇ ਗੁਰੂ ਵਾਲੇ ਬਣ ਜਾਈਏ ਤਾਂ ਤਮਾਮ ਲੋਕਾਂ ਨੂੰ ਗੰਗਾ ਤੇ ਜਾ ਕੇ ਨਾਈ ਵਾੜੇ ਚ ਨਾਈਆਂ ਤੋਂ ਹਜਾਮਤਾਂ ਕਰਾਈਆਂ ਜਿਹੜੇ ਹਿੰਦੂ ਲੋਕ ਹੈ ਉਹ ਸਾਰੇ ਗੁਰੂ ਵਾਲੇ ਬਣ ਜਾਣੇ ਚਾਹੀਦੇ ਹੈ ਇਸ ਕਰਕੇ ਗੁਰੂ ਵਾਲੇ ਨੀ ਉਹ ਬਣਦੇ ਮੂੰਹ ਸਿਰ ਦੇ ਮਨਾਉਣੇ ਕਰਕੇ ਫਿਰ ਵੀ ਕਰੂਪ ਬਣ ਜਾਂਦੇ ਹੈ ਪੌਲੇ ਮੁਹੰਮਦ ਦੇ ਮਾਰਨ ਵਾਲੇ ਬਣ ਜਾਂਦੇ ਨੇ ਫਿਰ
ਫਿਰ ਭਵਨ ਤਾਰਨ ਹਾਰ ਸਵਾਮੀ
ਭਵਨਾਂ ਨੂੰ ਤਾਰਨ ਵਾਲਾ ਸਵਾਮੀ ਅਕਾਲ ਪੁਰਖ
ਏਕ ਨਾ ਚੇਤ ਅੰਧਾ
ਤਾਰ ਉਸ ਅਕਾਲ ਪੁਰਖ ਨਹੀਂ ਚੇਤੇ ਕਰੇ ਤਾਹੀਏ ਤਾਂ ਤੂੰ ਅਗਿਆਨੀ ਤਾਹੀਏ ਜੀਵ ਬਣ ਰਿਹਾ ਹੈ ਫਿਰ ਮੂੰਹ ਮਨਾਉਣੇ ਕਰਕੇ ਮਿਲ ਜੇ ਤਾਂ ਭੇਡਾਂ ਨੂੰ ਵੀ ਮਿਲ ਜਾਣਾ ਚਾਹੀਦਾ ਹੈ ਇਸ ਕਰਕੇ ਤੋ ਮੂੰਡ ਮੁੰਡਾਏ ਜੋਸਫ ਪਾਈ ਸੋ ਇਵੇਂ ਮਾਨੇ ਗਹੋ ਨਾ ਗੁਰੂ ਦੇਸ ਕਹਾ ਪਿਓ ਜੋ ਮੂੰਡ ਮੁੰਡਾਇਓ ਧਗੋ ਕੀਨੋ ਭੇਸ ਧਗਾ ਭੇਸ ਮਨਾ ਲਿਆ ਮੂੰਹ ਸਿਰ ਮਨਾ ਲਿਆ ਕੀ ਬਣ ਗਿਆ ਕਹਿੰਦੇ ਗੁਰੂ ਸਾਹਿਬ ਦਾ ਉਦੇਸ਼ ਤਾਂ ਧਾਰਿਆ ਹੀ ਨੀ ਤਾਂ ਦਿਲ ਦੇ ਵਿਚ ਇਸ ਪ੍ਰਕਾਰ ਜਿਹੜਾ ਤਿੰਨਾਂ ਭਾਵਾਂ ਨੂੰ ਤਾਰਨ ਵਾਲਾ ਪਰਮੇਸ਼ਰ ਹੈ
ਏਕ ਨਾ ਚੇਤਸ ਅੰਧਾ
ਉਸ ਨੂੰ ਤੂੰ ਭਾਈ ਚੇਤੇ ਨੀ ਕਰ ਲੈ ਇਸ ਕਰਕੇ ਤੂੰ ਅੰਧਾ ਗਿਆਨੀ ਹੋ ਰਿਹਾ ਹੈ
ਕਰ ਪਟੰਬ ਗੱਲੀ ਮਨ ਲਾਵਸ
ਬੜਾ ਪਟੰਬ ਪਖੰਡ ਕਰਦਾ ਬੜਾ ਪਖੰਡ ਕਰਦਾ ਗੱਲਾਂ ਵਿਚ ਮਨ ਲਾਈ ਰੱਖਦਾ ਹਰ ਵਕਤ ਫਲਾਨਾ ਕੀ ਕਹਿੰਦਾ ਮੈਨੂੰ ਫਲਾਨਾ ਮੇਰੀ ਨਿੰਦਿਆ ਕਰਦਾ ਫਲਾਨਾ ਮੇਰੀ ਉਸਤ ਕਰਦਾ ਉਹ ਲੋਕਾਂ ਦੀਆਂ ਗੱਲਾਂ ਵਿਚ ਮਨ ਨੂੰ ਲਾਈ ਰੱਖਦਾ ਪਖੰਡ ਕਰਦਾ ਰਹਿੰਦਾ ਹਰ ਵਕਤ
ਸੰਸਾਰ
ਦੁਨੀਆਂ ਦੀ ਵਡਿਆਈ ਦੀਆਂ ਵੀ ਬੜਾ ਰਿਝੀ ਵਾਲਾ ਫਲਾਨਾ ਸਾਹਿਬ ਸਿੱਧੀ ਵਾਲਾ ਫਲਾਨਾ ਸਾਹਿਬ ਨਿਆਣਿਆਂ ਤੋਂ ਕੁੜੀਆਂ ਤੋਂ ਮੁੰਡੇ ਗੁੰਡਾ ਹੁੰਦਾ ਇਹ ਗੱਲਾਂ ਚ ਮਨ ਲਾਈ ਬੈਠਾ ਹੈ
ਸੰਸਾਰ ਮੂਲ ਨਾ ਜਾਵਸਤਾ
ਬਣਾਏ ਪ੍ਰਮਾਣ ਗਤ ਪਰਮੇਹ ਗਤ ਤੇ ਵਿਪਰਜੇ ਇਹ ਸੰਸਾਰ ਮੂਲ ਉੱਕਾ ਹੀ ਅਗਿਆਨ ਕਰਕੇ ਜਿਹੜਾ ਬਣਿਆ ਹੋਇਆ ਹੈ ਮੂਲ ਕਦਾਚਿਤ ਤੇਰਾ ਜਾਵਸਤਾ ਤਾਹੀਆਂ ਨੀ ਨਾ ਜਾਂਦਾ ਹੈ ਉਹ ਬਣਿਆ ਹੀ ਰਹਿੰਦਾ ਹੈ ਸੰਸਾਰ ਵਿਪਰਜੇ ਆਦਿਕ ਅਸੀਂ ਭਾਵਨਾ ਵਿਪਰੀਤ ਭਾਵਨਾ ਜੀ ਨੂੰ ਵਿਚਾਰ ਸਾਗਰਾਏ ਨੂੰ ਕਿਹਾ ਹੈ
ਇਕ ਉਸ ਚਰਨੀ ਜੇ ਚਿਤ ਲਾਵ ਹੈ
ਪਿਆਰਿਆ ਜੇ ਤਾਂ ਮੁਕਤ ਹੋਣਾ ਹੈ ਇੱਕ ਅਕਾਲ ਪੁਰਖ ਦੇ ਚਰਨਾ ਕਹਣਾ ਜੇ ਚਿਤੀ ਵਿੱਚੋਂ ਲਾ ਲਵੇ
ਲੱਭ ਲੋਭ ਕੀ ਤਾਵਸਤਾ
ਫਿਰ ਲੱਭ ਜਿਹੜਾ ਖਾਣ ਦਾ ਲੱਭ ਆ ਵੀ ਚੰਗਾ ਮੈਨੂੰ ਪਦਾਰਥ ਸਣੇ ਮਲਾਈ ਦੁੱਧ ਕੇ ਆਉਣ ਦੇ ਮਾਈ ਸਣ ਮਲਾਇਆ ਸਾਰਿਆਂ ਨੂੰ ਕੀ ਸਵਾਦਾ ਨਾ ਇਸ ਪ੍ਰਕਾਰ ਖਾਣ ਦਾ ਜਿਹੜਾ ਲੱਭ ਹੈ ਅਤੇ ਲੱਭ ਲੋਭ ਜੋੜਨ ਦਾ ਲੋਭ ਕੇ ਬਾਬਾ ਜੀ ਦੇ ਪਾਸ ਮੋਹਰਾਂ ਹੋਣੀਆਂ ਚਾਹੀਦੀਆਂ ਇੱਕ ਪਲਾਲੀ ਫਕੀਰ ਸੀ ਗੁਰੂ ਦਸਮ ਪਾਤਸ਼ਾਹ ਦੇ ਪਾਸ ਆਇਆ ਉਹਦੇ ਸਿਰ ਵਿਚ ਇੱਕ ਘੱਟ 90 ਮੋਹਰਾਂ ਸੀ ਭਾਈ ਵੀਰ ਸਿੰਘ ਜੀ ਨੇ ਕਲਮੀਧਰ ਚਮਤਕਾਰ ਚ ਲਿਖਿਆ ਤੇ ਬੜਾ ਨੱਚਿਆ ਕਰੇ ਮੋਹਰਾਂ ਟੋਪੀ ਚ ਬੰਨੀਆਂ ਹੋਈਆਂ ਭਾਈ ਆਲਮਸ ਨੂੰ ਗੁਰੂ ਸਾਹਿਬ ਨੇ ਕਿਹਾ ਕਿਉਂ ਨੱਚਦਾ ਭਾਈ ਆਲਮਸਿਆ ਅੱਗੇ ਜੀ ਮੈਨੂੰ ਨੀ ਪਤਾ ਇਹ ਜਲਾਲੀ ਫਕੀਰ ਹੈ ਕਹਿੰਦੇ ਜਲਾਲੀ ਨੀ ਮਹਾਰਾ ਕਲਮੀਧਰ ਕਹਿੰਦੇ ਪਲਾਲੀ ਹੈ ਜਦੋਂ ਗੁਰੂ ਸਾਹਿਬ ਨੇ ਕਿਹਾ ਪਲਾਲੀ ਹੈ ਕਿਵੇਂ ਮਹਾਰਾ ਪਲਾਲੀ ਹੈ ਕਹਿੰਦੇ ਇਹਦੇ ਕੋਲੇ 99 ਮੋਹਰਾਂ ਹੈ ਇਹ ਇੱਕ ਮੋਹਰ ਹੋਰ ਮੇਜੇ ਬਹਿ ਗਈਆਂ 90 ਹੋ ਜਾਣ ਇਹ ਉਹ ਮੋਹਰਾਂ ਦੇ ਲਾਲਚ ਚ ਨੱਚਦਾ ਖੁਸ਼ ਹੋਇਆ ਮਹਾਰਾ ਪਤਾ ਕਿਵੇਂ ਲੱਗੇ ਕਹਿੰਦੇ ਜਾਂ ਸਲੋਤਰ ਲਾ ਦੇ ਇਹਦੀ ਟੋਪੀ ਪਾਸੇ ਹੋ ਜੇ ਤੈਨੂੰ ਪ੍ਰਗਟ ਹੋ ਜਾਣਗੀਆਂ ਉਹ ਟੋਪੀ ਚ ਬੰਨੀਆਂ ਹੋਈਆਂ ਸੀ ਮੋਹਰਾਂ ਜੋ ਭਾਈ ਆਲਮ ਸਿੰਘ ਨੇ ਡੰਡਾ ਥੋੜਾ ਜਿਹਾ ਲਾਇਆ ਤੇ ਮੋਹਰਾਂ ਸਾਰੀਆਂ ਖਿੜ ਕੇ ਡਿੱਗ ਪਈ ਟੋਪੀ ਡਿੱਗ ਪਈ ਤੇ ਉਹ ਗਿਣ ਲੱਗ ਗਿਆ ਚੁਗਣ ਲੱਗ ਗਿਆ ਤੇ ਰੋਣ ਲੱਗ ਗਿਆ ਮਹਾਰਾਜ ਕਹਿੰਦੇ ਕਿਉਂ ਬਈ ਜਲਾਲੀ ਹੈ ਕਿ ਪਲਾਲੀ ਕਹਿੰਦੇ ਜੀ ਸੀ ਤਾਂ ਜਲਾਲੀ ਪਰ ਪਲਾਲੀ ਤੁਸੀਂ ਬਣਾ ਤਾ ਮਹਾਰਾਜ ਕਹਿੰਦੇ ਆਲਮ ਸਿੰਘ ਇੱਕ ਮੋਹਰੇ ਨੂੰ ਦੇ ਦੇ ਤੋਰ ਇੱਥੋਂ ਬੀਜਾ ਕਰ ਇਹਦੇ ਅੰਦਰ ਨਾਲ ਸੀ ਮੇਰੀਆਂ 90 ਮੋਹਰਾਂ ਬਣ ਜਾਣ ਤੇ ਜੇ 91 ਦੇਤੀਆਂ ਤੇ ਫੇਰ ਉਹ ਕੋਈ 100 ਮੋਹਰ ਹੋ ਜੇ ਇੱਕ ਮੋਹਰ ਦੇ ਕੇ ਉਹਨੂੰ ਫਕੀਰ ਨੂੰ ਤੋੜ ਦਿੱਤਾ ਸੀ ਫੇਰ ਉਸਨੇ ਅੱਗੇ ਬਾਗ ਖਰਾਬ ਕੀਤਾ ਸੀ ਹੋਰ ਪ੍ਰਸੰਗ ਆਉਂਦਾ ਫਿਰ ਉਹ ਵਿਚਾਰ ਇਸ ਪ੍ਰਕਾਰ ਹਜ਼ੂਰ ਕਹਿੰਦੇ ਆ ਲੋਭ ਜੋੜਨ ਦੇ ਵਿਚ ਤੇ ਲੱਭ ਖਾਣ ਦੇ ਵਿਚ ਮਨ ਦੀ ਧੌਣੀ ਬਣੀ ਰਹਿੰਦੀ ਹਰ ਵਕਤ ਦੌੜਦਾ ਰਹਿੰਦਾ ਹੈ ਜੇ ਤੂੰ ਇੱਕ ਵਾਹਿਗੁਰੂ ਦੇ ਚਰਨਾਂ ਚ ਭਾਈ ਚਿੱਤ ਲਾ ਲੇ ਫਿਰ ਖਾਣ ਦੇ ਲੱਭ ਵਿਚ ਤੇ ਜੋੜਨ ਦੇ ਲੋਭ ਕੀ ਧੌਣਾ ਸਿਰੇ ਨਹੀਂ ਕਦੇ ਵੀ ਦੌੜੇਗਾ ਮੁਕਤ ਹੋ ਜਾਏਗਾ
ਜਪਸ ਨਿਰੰਜਨ ਰਾਜਸ ਮਨ
ਹੇ ਮਹਾਰਾਜ ਮੈਂ ਕਿਸ ਪ੍ਰਕਾਰ ਜਪਾਂ ਪਰਮੇਸ਼ਰ ਨੂੰ ਮਹਾਰਾਜ ਕਹਿੰਦੇ ਜਪਸ ਨਿਰੰਜਨ ਜਪਣਾ ਕਰ ਭਾਈ ਨਿਰੰਜਨ ਸਿੱਧ ਪਰਮੇਸ਼ਰ ਦੇ ਤਾਈ
ਰਾਜਸ ਮਨ
ਹੇ ਮਹਾਰਾਜ ਰਜਾ ਕਰਕੇ ਮਨ ਜੀ ਮੇਰਾ ਮਨ ਤਾਂ ਰਚਿਆ ਹੋਇਆ ਗੁਰੂ ਸਾਹਿਬ ਕਹਿਣ ਲੱਗੇ ਜੇ ਤੇਰਾ ਮਨ ਰਚਿਆ ਹੋਵੇ, ਤੇਰੇ ਮਨ ਚ ਪਰਮੇਸ਼ਰ ਰਚਿਆ ਹੋਵੇ ਤੇ ਫੇਰ ਤੂੰ ਪਰਮੇਸ਼ਰ ਦੇ ਵਿਚ ਰਚ ਨਾ ਜਾਵੇ, ਅਭੇਦ ਨਾ ਹੋ ਜਾਵੇ ਉਸ ਵਿਚ।
ਕਾਹੇ ਬੋਲਹਿ ਜੋਗੀ ਕਪਟ ਕਹਨਾ
ਹੈ। ਜੋਗੀ ਆ ਛੜਦੀਆਂ ਗੱਲਾਂ ਬਹੁਤੀਆਂ ਕਿਉਂ ਬੋਲਣਾ, ਜੇ ਤੂੰ ਨਾਮ ਨੂੰ ਜਪੇ ਤੇਰਾ ਮਨ ਰਚੀਏ ਉਸ ਪਰਮੇਸ਼ਰ ਵਿਚ, ਤੂੰ ਤਾਂ ਜਪਦਾ ਨੀ ਮਹਾਰਾਜ ਨਿਰੰਜਨ ਦੇ ਨਾਮ ਨੂੰ ਸੁਧੇ ਨੂੰ, ਇਸੇ ਕਰਕੇ ਛੜਦੀਆਂ ਗੱਲਾਂ ਬਹੁਤੀਆਂ ਕਿਸ ਵਾਸਤੇ ਬੋਲਦਾ ਹੈ, ਤੈਨੂੰ ਸੁਖ ਨੀ ਇਸ ਗੱਲ ਚ ਹੋਵੇਗਾ।
ਰਹਾਉ ਕਾਇਆ ਕਮਲੀ ਹੰਸ
ਇਆਣਾ, ਕਾਇਆ ਬੁੱਧ ਹੈ ਇਹ ਤਾਂ ਕਮਲੀ ਹੈ, ਅਤੇ ਹੰਸ ਜੀਵ ਆਤਮਾ ਇਆਣਾ ਬਾਲਕ ਦੀ ਨਿਆਈ ਹੈ। ਕਾਇਆ ਨਗਰੀ ਕਾਚੀ ਨਗਰੀ, ਜਿਸ ਪ੍ਰਕਾਰ ਆਉਂਦਾ ਬਾਲਕ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ, ਇਸ ਪ੍ਰਕਾਰ ਕਾਇਆ ਜਿਹੜੀ ਦੇਹ ਹੈ ਤਾਂ ਕਮਲੀ ਹੈ, ਹਰ ਵਕਤ ਸਵੈ ਸੱਤਾ ਹੀਣੀ ਹੈ, ਆਤਮ ਗਿਆਨ ਤੋਂ ਰਹਿਤ ਹੈ ਅਤੇ ਪਦਾਰਥਾਂ ਦੇ ਖਾਣ ਨੂੰ ਮੰਗਦੀ ਰਹਿੰਦੀ ਹੈ। ਐਸੀ ਦੇਹ ਕਮਲੀ ਹੈ, ਸੁਦੈਣ ਹੋਈ ਹੈ।
ਹੰਸ ਇਆਣਾ,
ਹੰਸ ਜੀਵ ਆਤਮਾ ਅਗਿਆਨੀ ਹੈ, ਇਆਣੇ ਬਾਲਕ ਵਰਗਾ, ਇਹਨੂੰ ਸਮਝ ਨੀ ਆਤਮਾ ਦੀ।
ਮੇਰੀ ਮੇਰੀ ਕਰਤ ਦਿਹਾਣੀ,
ਪ੍ਰਕਾਰ ਮੇਰੀ ਦੇਹ ਹੈ, ਮੇਰੀ ਜੜ ਹੈ, ਮੇਰੀ ਜੋਰੂ ਹੈ ਅਤੇ ਮੇਰੀ ਜਾਇਦਾਦ ਹੈ, ਮੇਰੇ ਪੁੱਤਰ ਹੈ, ਮੇਰੇ ਧਨ ਹੈ, ਮੇਰੀ ਦੌਲਤ ਹੈ, ਇਉਂ ਮੇਰ ਕਰਦੇ ਕਰਦੇ ਵੀ ਦਿਹਾਣੀ ਤਾਂ ਉਮਰ ਇਉਂ ਹੀ ਗੁਜ਼ਰ ਗਈ ਹੈ, ਇਉਂ ਵਿਅਰਥ ਉਮਰ ਗੁਜ਼ਰ ਚੁੱਕੀ ਹੈ।
ਪਰਣਵਤ ਨਾਨਕ ਨਾਗੀ
ਦਾਜਾਦੇਵ ਜੀ, ਪਰਣਵਤ ਬੇਨਤੀ ਪੂਰਵਕ ਕਸਮ ਕਰਦੇ, ਹਜੂਰ ਫਰਮਾਉਂਦੇ ਹੈ, ਅਸੀਂ ਭਾਈ ਬੇਨਤੀ ਪੂਰਵਕ ਕਹਿੰਦੇ ਹਾਂ, ਜਿਸ ਵੇਲੇ ਦੇਹ ਨੰਗੀ ਅੱਗ ਦੇ ਚਿਖਾ ਚ ਦਾਜਿਆ ਸਾੜੀ ਜਾਵੇਗੀ ਚਿਖਾ ਤੇ ਲਿਜਾ ਕੇ,
ਫਿਰ ਪਾਛਾ ਪਛਤਾਣੀ,
ਜਿਹੜੀ ਜਿੰਦ ਹੈ ਨੰਗੀ ਜਾਵੇਗੀ ਪਰਲੋਕ ਵਿਚ ਤੇ ਨਰਕਾਂ ਚ ਪਾ ਕੇ ਸਾੜੀ ਜਾਵੇਗੀ। ਹੁਣ ਇਹ ਨਾਗਾਂ ਦੀ ਕਾਮ ਕੋ ਬਾਲਕ ਨਗਾਂ ਸੱਤਾਂ ਦੀ ਜ਼ਹਿਰ ਦੇ ਨਾਲ ਸੜੀ ਹੋਈ ਹੈ, ਹਰ ਵਕਤ ਕਾਮ ਕੋ ਚਿਤ ਲੱਗੀ ਰਹਿੰਦੀ ਲਾਈ ਰੱਖਦੀ ਹੈ ਤੇ ਨੰਗੀ ਬੇਪਤ ਹੋਵੇਗੀ, ਸਾੜੀ ਜਾਵੇਗੀ, ਫਿਰ ਪਿੱਛੋਂ ਪਸ਼ਚਾਤਾਪ ਵੀ ਪੱਲੇ ਰਹੇਗਾ, ਹੱਥ ਨੀ ਕੁਛ ਆਉਣ ਨੂੰ ਹੋਵੇਗਾ।